सतनाम करता पुरुष निर्भो निर्वैर काल मुहूर्त अजूनी सैभं गुरुप्रसाद सर्वशील ममनशीलं सर्वपावने मम पावनं सर्वकर्तव्ये ममं कर्ता नानक लेप छेप न लिप्यते हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ मया करो शरीर स्वस्थ कीण समय सिमरंत नानक राम दामोदर माधवे गुरु रूप सत्संग जी फतेह प्रवान करने वाहिगुरु जी का खालसा वाहिगुरु जी की फतेह। भगत सिरमौर श्री नामदेव जी महाराज का यह महावाक जो मुक्त हो गए ने और शरीर का भी अंत हो गया ते पार ब्रह्म दे च लीन भी हो गए फिर जगत विच आ गए ते अवतार कोटि विच गिने जांदे आ गए इस वास्ते जगत दा कल्याण करना आ गए इस वास्ते जगत नो दसण दी पार करण दी बड़ी प्रबल लालसा जीव दुखी ने लेकिन जो चल चल के पहुंचे ने साधना कर कर के पहुंचे ने बड़ी पड़बर श्रद्धा मुक्त हो गए ने वापस आवना इना दा नहीं होना इना नू भगत कहंदे ने पिछले संस्कारां करके इस जीवन विच बड़ी दृढ़ता दे नाल चलदे ने और मुक्त हो जांदे ने। इस तरह के भगतों के चो भगत नामदेव जी का अपना एक खास स्थान है। पावन वाक के अंदर नामदेव दो विषयों छूंदे ने। प्रथम मनुख के अंदर बड़ी प्रबल जीवेशना जीवन की लालसा दूसरा मनुख दे अंदर बहुत प्रबल अहंकार है बड़ा प्रबल अहंकार है। अहंकारी प्राणी सिर्फ मनुख है पशु पक्षियों विच लोभ ते होवेगा काम ते है मोह भी है अहंकार नहीं है। तुसी किसे भी पशु पक्षी नो अहंकारी नहीं कह सकते कामी कह सकते हो लोभी कह सकते हो मोह विच ग्रसिया होया भी कह सकते हो क्रोधी भी कह सकते हो उन्हां नूं क्रोध भी आ जांदा है अहंकारी नहीं है। क्यों इतने स्याणे नहीं अहंकार का जन्म स्याणप तो हुंदा है समझ तो आउंदे ने। क्रोध मोह काम प्राकृतिक है, इते जन्म तो ही नाल चलदे ने, प्राकृतिक है। अहंकार मनुख पैदा करता है, अहंकार प्राकृतिक नहीं है। चूंकि मनुख एक समझदार प्राणी है, प्राणी उन्हों कहने जेदे अंदर प्राण चल दे, प्राणी प्राणी अनुवाद करिए उर्दू फारसी अरबी विच ते शब्द है जानवर, जेदे कोल जान है, जेदे कोल श्वास चल दे। जिवें असीं कहने ताकतवर, इहदे कोल ताकत है, जानवर इहदे कोल जान है। तो जान ते पशु पक्षियां कोल भी है, मनुखां कोल भी है। इस वास्ते जानवर दा अनुवाद संस्कृत विच करिए प्राणी, प्राणी जिहदे अंदर प्राण चलदे ने। तो प्राणियां दे ते पशु पक्षी मनुख सारे ही आउंदे ने, पर इन्हां प्राणियां विच कोई पशु ने, कुछ मनुष्य ने, कुछ देवते ने, इंज कह सकते हैं, ये वंड कर सकते हैं। जानवर के सारे ने, पर जानवरां दे चों कुछ पशु ने, कुछ इंसान ने, और कुछ फरिश्ते ने। अरबी फारसी दी कहावत मुताबक कुछ हैवान ने, कुछ इंसान ने, कुछ फरिश्ते ने। जानवर ते सारे ही ने, जान ते सारियां कोल है, जान ते सारियां दे अंदर चलदी है, स्वास ते सारियां दे अंदर चलदे ने। जानवरां दे चों कुछ हैवान ने, कुछ इंसान ने, कुछ हैवान ते इंसान नालों भी अगे ने मनुखी दुनिया च, वो फरिश्ते ने। इसनों हिंदी संस्कृत दे च बयान करिए, प्राणी ते सारे ही ने, सारे ही ने। प्राणियां दे चों कुछ पशु ने, कुछ मनुष्य ने, कुछ देवते ने। देवता पशु मनुष्य तो अग्गे है, पशु दे च हंकार नहीं है, पैदा हो सके इतनी समझ ही नहीं है। देवता समझ तो अग्गे चला गया, उहदे च ही हंकार नहीं है। समझ दे तल ते जी रहा है मनुख, मनुख हंकारी है, मनुष्य हंकारी है। हमें रोग मानुख को देना, ये मनुख दा रोग है, किसी पशु पक्षी दा रोग नहीं है, देवते दा रोग नहीं है, संत दा रोग नहीं है, मनुख दा रोग है अहंकार। हू बहु फारसी ते अरबी विच भी इस तरह कहने ने, जानवर ते सारे ही ने। जानवरां दे चां कुछ हैवान ने, कुछ इंसान ने, कुछ फरिश्ते ने। हैवान जो शरीर दे तल ते जी रहे ने, इंसान जो सोच समझ दे तल ते जी रहे ने, फरिश्ते जो शरीर तो भी अग्गे लंघ गए, समझ तो भी अग्गे लंघ गए। शायद मैं कल ही अर्ज कीती सी, समझ वध तो वध परमात्मा दे द्वार तक पहुंचा सकती है, घर तक नहीं। कि समझ नू अकल नू छोड़ के जिस दी जान दी अग्गे हिम्मत होवे, ओही संत हो जांदा, ओही फरिश्ता हो जांदा, ओही देवता हो जांदा। पर मनुख दा सारा माण तान मर्यादा ते समझ ते खड़ी है। जितनी ज्यादा समझ आउंदी है, लोकी कहिंदे ने बड़ा समझदार है, ਉਹਦੇ ਨਾਲ ਉਸਦੀ ਪ੍ਰਤਿਸ਼ਠਾ ਆਉਂਦੀ ਹੈ। ਹੁਣ ਸਮਝ ਤੋਂ ਕਿਵੇਂ ਅੱਗੇ ਲੰਘੇ? ਪਸ਼ੂ ਸਮਝ ਤੱਕ ਵੀ ਨਹੀਂ ਪਹੁੰਚਿਆ ਤੇ ਸਰੀਰ ਤੇ ਰੁਕਿਆ ਹੋਇਆ, ਮਨੁੱਖ ਸਮਝ ਤੱਕ ਪਹੁੰਚਿਆ। ਫਿਰ ਮਨੁੱਖਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਨੇ ਸਮਝ ਕਰਕੇ, ਜਿਤਨੀ ਜਿਤਨੀ ਕਿਸ ਕੋਲ ਜ਼ਿਆਦਾ ਸਮਝ ਹੈ ਫਿਰ ਸ਼੍ਰੇਣੀਆਂ ਬਣਦੀਆਂ ਜਾਂਦੀਆਂ। ਜੈਸੇ ਇੱਕ ਸਕੂਲ ਵਿੱਚ ਬਿਲਡਿੰਗ ਤੇ ਇੱਕੋ ਹੀ ਹੈ ਕਿ ਸਕੂਲ ਦੀ ਕਮੇਟੀ, ਪ੍ਰਬੰਧਕ ਕਮੇਟੀ ਵੀ ਇੱਕੋ ਹੀ ਹੈ, ਅੰਦਰ ਪ੍ਰਿੰਸੀਪਲ ਵੀ ਇੱਕੋ ਹੀ ਹੈ, ਪਰ ਸਕੂਲ ਵਿੱਚ ਕੁਝ ਪਹਿਲੀ ਕਲਾਸ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਪੰਜਵੀਂ ਹੈ, ਛੇਵੀਂ ਹੈ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਹੈ, ਨਰਸਰੀ ਹੈ। ਪ੍ਰਿੰਸੀਪਲ ਤਾਂ ਇੱਕੋ ਹੀ ਹੈ, ਬਿਲਡਿੰਗ ਵੀ ਇੱਕੋ ਹੀ ਹੈ, ਪ੍ਰਬੰਧਕ ਕਮੇਟੀ ਵੀ ਇੱਕੋ ਹੈ, ਪਰ ਫਿਰ ਵੀ ਸਕੂਲ ਵਿੱਚ ਕਲਾਸਾਂ ਨੇ। ਮਨੁੱਖ ਤੇ ਸਾਰੇ ਨੇ, ਸਾਰੇ ਮਨੁੱਖ ਦਿਖਾਈ ਦਿੰਦੇ, ਪਰ ਸਮਝ ਨਾਲ ਇਹਨਾਂ ਦੀਆਂ ਸ਼੍ਰੇਣੀਆਂ ਨੇ। ਇਹ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਆਪ ਇਤਨੇ ਸਾਰੇ ਬੈਠੇ ਹੋ, ਸ਼੍ਰੇਣੀਆਂ ਨੇ। ਇਸ ਹਿਸਾਬ ਨਾਲ ਮੈਂ ਕਹਿ ਦਿਆਂ, ਕੋਈ ਪਹਿਲੀ ਕਲਾਸ ਦਾ ਹੋਵੇਗਾ, ਕੋਈ ਦੂਜੀ ਦਾ, ਕੋਈ ਤੀਜੀ ਦਾ, ਕੋਈ ਚੌਥੀ ਦਾ, ਕੋਈ ਪੰਜਵੀਂ, ਕੋਈ ਅੱਠਵੀਂ, ਨੌਵੀਂ, ਦਸਵੀਂ ਦਾ ਹੋਵੇਗਾ, ਭਾਵੇਂ ਇੱਕੋ ਹੀ ਸਤਸੰਗ ਵਿੱਚ ਬੈਠੇ ਨੇ, ਇੱਕੋ ਹੀ ਗੁਰੂ ਕੋਲ ਬੈਠੇ ਨੇ, ਔਰ ਸਾਰੇ ਇੱਕ ਤਰ੍ਹਾਂ ਦਾ ਕੀਰਤਨ ਸੁਣਦੇ ਆਇਆਂ ਵੀ ਇੱਕ ਤਰ੍ਹਾਂ ਦਾ ਨਹੀਂ ਸੁਣ ਰਹੇ, ਕਿਉਂ? ਕਲਾਸਾਂ ਅਲੱਗ ਅਲੱਗ ਨੇ, ਸ਼੍ਰੇਣੀਆਂ ਅਲੱਗ ਅਲੱਗ ਨੇ। ਮਨੁੱਖ ਦੀ ਸ਼੍ਰੇਣੀ ਰੰਗ, ਰੂਪ, ਨਸਲ, ਜ਼ਾਤ, ਭਾਸ਼ਾ ਕਰਕੇ ਨਹੀਂ ਬਣਦੀ, ਸਮਝ ਕਰਕੇ ਬਣਦੀ, ਸਮਝ ਕਰਕੇ ਬਣਦੀ। ਜਿਤਨੀ ਉਸਦੀ ਸਮਝ ਹੈ, ਇਤਨਾ ਉਹ ਅਗਲੀ ਸ਼੍ਰੇਣੀ 'ਚ ਜਾ ਰਿਹਾ ਹੈ, ਅਗਲੀ ਸ਼੍ਰੇਣੀ 'ਚ ਜਾ ਰਿਹਾ। ਪਰ ਜਿਤਨੀ ਸਮਝ ਹੈ, ਉਤਨਾ ਹੀ ਹੰਕਾਰ ਵੱਧਦਾ ਜਾ ਰਿਹਾ। ਪਹਿਲੀ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਪੰਜਵੀਂ ਵਾਲੇ ਕੋਲ ਆਉਂਦਾ। ਇੱਕ ਪੰਜਵੀਂ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਅੱਠਵੀਂ ਕੋਲ ਆਉਂਦਾ, ਤੇ ਅੱਠਵੀਂ ਕੋਲ ਵੀ ਇਤਨਾ ਹੰਕਾਰ ਨਹੀਂ ਜਿਤਨਾ ਦਸਵੀਂ ਕੋਲ ਹੈ, ਕਿਉਂਕਿ ਉਸ ਨਾਲੋਂ ਅੱਗੇ, ਸਮਝ ਦੇ ਚ ਅੱਗੇ। ਬਾਹਰ ਦੀ ਇਹ ਸਾਰੀ ਜਾਣਕਾਰੀ ਤੇ ਸਮਝ ਮਨੁੱਖ ਦੇ ਹੰਕਾਰ ਨੂੰ ਵਧਾਉਂਦੀ ਹੈ। ਹੰਕਾਰ ਨੂੰ ਖੜੇ ਹੋਣ ਵਾਸਤੇ ਕੁਝ ਤੇ ਚਾਹੀਦਾ ਨਾ। ਪਹਿਲਾ ਸਿੰਘਾਸਣ ਹੰਕਾਰ ਦਾ ਹੈ, ਗਿਆਨ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਹੰਕਾਰ, ਤੈਨੂੰ ਕੁਛ ਨਹੀਂ ਪਤਾ, ਤੂੰ ਕੁਛ ਵੀ ਨਹੀਂ ਜਾਣਦਾ, ਮੈਂ ਜ਼ਿਆਦਾ ਜਾਣਦਾ। ਪਹਿਲਾ ਸਿੰਘਾਸਣ, ਪਹਿਲੀ ਕੁਰਸੀ ਹੰਕਾਰ ਦੀ ਗਿਆਨ ਹੈ। ਗਿਆਨੀ ਹੰਕਾਰੀ ਹੋਵੇਗਾ, ਹੋਵੇਗਾ। ਅਗਰ ਗਿਆਨੀ ਹੰਕਾਰੀ ਨਾ ਹੋਵੇ ਤਾਂ ਫਿਰ ਬ੍ਰਹਮ ਗਿਆਨੀ ਹੈ, ਔਰ ਅਕਸਰ ਗਿਆਨੀਆਂ ਦਾ ਬ੍ਰਹਮ ਗਿਆਨੀ ਹੋਣਾ ਔਖਾ ਹੋ ਜਾਂਦਾ ਹੈ। ਹੰਕਾਰ ਹੈ, ਬੜਾ ਪ੍ਰਬਲ ਹੰਕਾਰ ਹੈ। ਫਿਰ ਹੰਕਾਰ ਦਾ ਦੂਸਰਾ ਸਿੰਘਾਸਣ ਹੈ ਧਨ। ਤੇਰੇ ਕੋਲ ਕੀ ਹੈ? ਮੇਰੇ ਕੋਲ ਬਥੇਰਾ ਕੁਛ ਹੈ, ਬਹੁਤ ਕੁਛ ਹੈ। ਮਨੁੱਖ ਜਦ ਆਪਣਾ ਧਨ ਦਿਖਾਵੇ, ਆਪਣਾ ਹੰਕਾਰ ਦਿਖਾ ਰਿਹਾ, ਆਪਣੀ ਸ਼ਕਤੀ ਦੀ ਪ੍ਰਦਰਸ਼ਨੀ ਕਰ ਰਿਹਾ। ਗੱਲ ਭੁੱਲਦੀ ਨਹੀਂ, 15-16 ਸਾਲ ਹੋ ਗਏ, ਇੱਕ ਸੱਜਣ ਮੈਨੂੰ ਲੈ ਗਿਆ ਇੱਕ ਡੇਰੇ ਦੇ ਵਿੱਚ। ਉਹ ਸ਼ਰਧਾਲੂ ਵੀ ਸੀ, ਥੋੜ੍ਹਾ ਗਿਆਨੀ ਵੀ ਸੀ। ਪਹਿਲੇ ਮੈਨੂੰ 10-20 ਕਮਰੇ ਦਿਖਾਏ ਵੀ ਇਹ ਸਾਰੇ ਏਅਰ ਕੰਡੀਸ਼ਨ ਨੇ, ਪੈਟਰੋਲ ਪੰਪ ਵੀ ਸਾਡਾ ਆਪਣਾ ਹੀ ਹੈ, ਇਹ 35 ਗੱਡੀਆਂ ਖੜੀਆਂ ਨੇ, ਇਹ ਜੈਗੁਆਰ ਹੈ, ਇਹ ਮਰਸਰੀ ਹੈ, ਵਿਆਖਿਆ ਕਰਨ ਲੱਗ ਪਿਆ। ਮੈਂ ਕਿਹਾ ਪਹਿਲੇ ਇਹ ਦੱਸੋ, ਮੈਨੂੰ ਕਿਸੇ ਰਾਜੇ ਜਾਂ ਨਵਾਬ ਦੇ ਮਹਿਲ ਵਿੱਚ ਲਿਆਇਓ ਜਾਂ ਕਿਸੇ ਸੰਤ ਦੇ ਡੇਰੇ 'ਚ ਲਿਆਇਓ, ਕਿੱਥੇ ਲਿਆਇਓ? ਅਤੇ ਜੇ ਇਹ ਹੀ ਮੈਂ ਦੇਖਣੀਆਂ ਨੇ ਤਾਂ ਬਥੇਰੀਆਂ ਨੇ ਅਮੀਰਾਂ ਦੇ ਘਰਾਂ 'ਚ। ਤਾਂ ਤੁਸੀਂ ਸੰਤ ਨਾ ਆਖੋ, ਮੈਨੂੰ ਇੰਝ ਆਖੋ ਕਿ ਇੱਕ ਅਮੀਰ ਬੰਦੇ ਦੇ ਦਰਸ਼ਨ ਕਰਾਉਣ ਲਿਆਇਆ। ਠੀਕ, ਇੱਕ ਅਮੀਰ ਬੰਦੇ ਦੇ ਘਰ ਦੇ ਚ ਲਿਆਇਆ, ਇੰਝ ਨਾ ਆਖੋ ਸਤਸੰਗ ਦੇ ਚ ਲਿਆਇਆ ਤੇ ਤੁਸੀਂ ਬੋਲਣਾ ਹੈ, ਇੱਕ ਸੰਤ ਕੋਲ ਲਿਆਇਆ ਤੇ ਤੁਸੀਂ ਕਥਾ ਕਰਨੀ ਹੈ। ਤੁਹਾਨੂੰ ਇੰਝ ਕਹਿਣਾ ਚਾਹੀਦਾ, ਇੱਕ ਧਨਾੜ ਦੇ ਘਰ ਦੇ ਚ ਆਇਆ, ਇੱਕ ਧਨਵਾਨ ਕੋਲ ਆਇਆ। ਮੈਨੂੰ ਕਹਿੰਦੇ ਕਿ ਮਸਕਿਨ ਜੀ ਇਹ ਕੀ ਆਖਦੇ ਪਏ? ਮੈਂ ਕਿਹਾ ਤੁਸੀਂ ਦਿਖਾਉਂਦੇ ਹੀ ਉਹੀ ਕੁਛ ਪਏ ਮੈਨੂੰ, ਇਹ ਕੁਝ ਦੇਖਣ ਦੀ ਮੇਰੀ ਰੁਚੀ ਨਹੀਂ। ਤੇ ਮੈਂ ਬਥੇਰੀਆਂ ਦੇਖੀਆਂ ਜਾਂ ਥਾਂ ਥਾਂ ਤੇ ਦਿਸਦੀਆਂ। ਜੇ ਇੱਕ ਸੰਤ ਦੇ ਡੇਰੇ 'ਚ ਆਏ ਹੋ ਤੇ ਫਿਰ ਕੁਛ ਦਿਖਾਓ ਜੋ ਸੰਤ ਕੋਲ ਹੁੰਦਾ। ਕਿਤਨੀ ਸ਼ਾਂਤੀ ਹੈ, ਕਿਤਨਾ ਸਕੂਨ ਹੈ, ਕਿਤਨੀ ਸਮਾਧੀ ਹੈ, ਕਿਤਨਾ ਆਤਮ ਬੋਧ ਹੈ, ਕਿਤਨਾ ਅਨੁਭਵ ਹੈ। ਕੁਝ ਇਸ ਤਰ੍ਹਾਂ ਦੀ ਗੱਲ ਕਰੋ, ਇਹ ਕੀ ਗੱਲ ਕਰਦੇ ਕਰੋ। ਪਰ ਹੰਕਾਰ ਉਹਦਾ ਦੂਜਾ ਸਿੰਘਾਸਣ ਹੈ ਧਨ ਸੰਪਦਾ। ਇਹਦਾ ਡੇਰਾ ਕੀ ਹੈ? ਸਾਡਾ ਡੇਰਾ ਬਹੁਤ ਵੱਡਾ। ਹੁਣ ਤੇ ਡੇਰੇਦਾਰ ਸਾਵਧਾਨ ਹੋ ਗਏ ਨੇ, ਜੇ ਮੈਂ ਜਾਣਾ ਹੁਣ ਨਹੀਂ ਦਿਖਾਉਂਦੇ ਨੇ, ਤੇ ਪਹਿਲੇ ਮੈਨੂੰ ਸਾਰੇ ਕਮਰੇ ਹੀ ਦਿਖਾਉਂਦੇ ਹੁੰਦੇ ਸਨ। ਦੇਖਦਿਆਂ ਦੇਖਦਿਆਂ ਮੈਂ ਥੱਕ ਜਾਂਦਾ ਸੀ, ਉਹਨਾਂ ਨੂੰ ਕਹਿੰਦਾ ਸੀ ਕਮਰੇ ਦਿਖਾ ਦਿਖਾ ਕੇ ਮੈਨੂੰ ਥਕਾ ਛੱਡਿਆ, ਤੇ ਹੁਣ ਮੈਂ ਕਥਾ ਕੀ ਕਰਾਂ? ਇਹ ਸਾਜ਼ੋ ਸਮਾਨ ਦਿਖਾ ਦਿਖਾ ਕੇ ਮੈਨੂੰ ਥਕਾ ਛੱਡੇ। ਹੁਣ ਜਿਨ੍ਹਾਂ ਨੂੰ ਮੇਰੇ ਮੂੰਹ ਫੱਟ ਸੁਭਾਅ ਦਾ ਪਤਾ ਹੈ, ਨਹੀਂ ਦਿਖਾਉਂਦੇ, ਨਹੀਂ ਤੇ ਪਹਿਲੇ ਇਹੀ ਦਿਖਾਉਂਦੇ ਸਨ। ਇਹ ਸਾਡੀਆਂ ਕਾਰਾਂ ਨੇ, ਇਹ ਏਅਰ ਕੰਡੀਸ਼ਨ ਰੂਮ ਨੇ, ਇਹ ਮਹਿਮਾਨਖਾਨਾ, ਇੱਥੇ ਇਤਨਾ ਮਾਰਬਲ ਲੱਗਿਆ ਔਰ ਇਤਨੇ ਲੱਖ ਦਾ ਮਾਰਬਲ ਲੱਗਿਆ, ਹੈਰਾਨ ਹੋ ਜਾਂਦਾ ਸੀ। ਇਹੀ ਕੁਛ ਦਿਖਾਉਣਾ? ਔਰ ਇੱਕ ਸੰਤ ਦੇ ਆਸ਼ਰਮ ਵਿੱਚ ਇਹੀ ਕੁਛ ਦੇਖਣ ਵਾਸਤੇ ਮੈਂ ਆਇਆ? ਇਹ ਤਾਂ ਹਰ ਸ਼ਹਿਰ ਦੇ ਵਿੱਚ, ਹਰ ਸ਼ਹਿਰ ਵਿੱਚ ਬਥੇਰੇ ਅਮੀਰ ਨੇ, ਬੜਾ ਮਾਰਬਲ ਲੱਗਿਆ, ਬੜੀਆਂ ਕਾਰਾਂ ਖੜੀਆਂ ਨੇ ਉਹਨਾਂ ਦੇ ਬੂਹੇ ਤੇ, ਬੜੀ ਧਨ ਸੰਪਦਾ ਉਹਨਾਂ ਕੋਲ। ਗ੍ਰਸਤ ਮੈਂ ਚਿੰਤ ਉਦਾਸ ਹੰਕਾਰ, ਜਿਹੜੇ ਤਿਆਗੀ ਨੇ ਨਾ ਗ੍ਰਸਤ ਦੇ ਤੇ ਸੰਤ ਬਣ ਗਏ ਨੇ। ਸਤਿਗੁਰ ਦੀ ਬਾਣੀ ਦਾ ਫੈਸਲਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਮ ਗ੍ਰਸਤੀਆਂ ਨਾਲੋਂ, ਆਮ ਦੁਨੀਆਦਾਰਾਂ ਨਾਲੋਂ ਜ਼ਿਆਦਾ ਹੰਕਾਰੀ ਹੈ, ਜ਼ਿਆਦਾ ਹੰਕਾਰੀ ਹੈ। ਕਿਉਂਕਿ ਗ੍ਰਸਤੀ ਜ਼ਿਆਦਾ ਚਿੰਤਾ ਤੋਂ ਰਹਿੰਦਾ ਹੈ, ਉਹਨੂੰ ਭਵਿੱਖ ਦੀ ਚਿੰਤਾ ਬੜੀ ਹੁੰਦੀ ਹੈ, ਬੱਚੇ ਨੇ ਉਸਦੇ, ਵਿਆਹਣੇ ਨੇ, ਪੜਾਣੇ ਨੇ, ਹੋਰ ਸਮਾਜਿਕ ਜ਼ਿੰਮੇਵਾਰੀਆਂ ਨੇ। ਲੇਕਿਨ ਇੱਕ ਸੰਤ ਕੋਲ ਸਿਵਾਏ ਹੰਕਾਰ ਨੂੰ ਪ੍ਰਦਰਸ਼ਿਤ ਕਰਨ ਦੇ ਹੋਰ ਕੁਛ ਵੀ ਨਹੀਂ ਹੁੰਦਾ। ਇੰਝ ਵੀ ਕਹਿ ਲਓ, ਹੰਕਾਰ ਹੀ ਉਸਦਾ ਲਾਡਲਾ ਪੁੱਤਰ ਹੈ, ਇਹਨੂੰ ਹੀ ਦਿਖਾਉਂਦਾ, ਇਹਨੂੰ ਹੀ ਪਾਲਦਾ। ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਨਾ ਕਹਿੰਦੇ ਤੇ ਫਿਰ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ। ਗ੍ਰਸਤ ਮੈਂ ਚਿੰਤ ਉਦਾਸ ਹੰਕਾਰ, ਜੋ ਗ੍ਰਸਤ ਦੇ ਤਿਆਗੀ ਨੇ, ਆਪਣੇ ਆਪ ਨੂੰ ਸੰਸਾਰ ਦਾ ਤਿਆਗੀ ਕਹਿੰਦੇ ਨੇ, ਬੜੇ ਪ੍ਰਬਲ ਹੰਕਾਰੀ, ਬੜਾ ਪ੍ਰਬਲ ਹੰਕਾਰ। ਹੰਕਾਰ ਟਿਕਦਾ ਪਹਿਲੇ ਗਿਆਨ ਦੀ ਸੇਵਾ। ਮੈਂ ਫਿਰ ਅਰਜ਼ ਕਰਾਂ, ਅੱਜ ਦਾ ਇਹ ਜਿਹੜਾ ਪਾਵਨ ਵਾਕ ਹੈ, ਨਾਮਦੇਵ ਨੇ ਦੋ ਵਿਸ਼ਿਆਂ ਨੂੰ ਟੱਚ ਕੀਤਾ, ਹੰਕਾਰ ਨੂੰ ਤੇ ਜੀਵੇਸ਼ਨਾ ਨੂੰ, ਜੀਵਨ ਦੀ ਲਾਲਸਾ। ਇਹਨਾਂ ਦੋ ਮਜ਼ਮੂਨਾਂ ਨੂੰ ਨਾਮਦੇਵ ਨੇ ਛੋਇਆ। ਅਹੰਕਾਰ ਟਿਕਦਾ ਹੈ ਪਹਿਲੇ ਗਿਆਨ ਤੇ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਮੈਂ ਜ਼ਿਆਦਾ ਜਾਣਦਾ, ਤੈਨੂੰ ਕੀ ਪਤਾ। ਤੋ ਹੰਕਾਰ ਟਿਕਦਾ ਹੈ ਜਾਣਕਾਰੀ ਤੇ, ਜਾਣਨ ਤੇ, ਗਿਆਨ ਤੇ। ਫਿਰ ਹੰਕਾਰ ਟਿਕਦਾ ਹੈ ਧਨ ਸੰਪਦਾ ਤੇ, ਤੇਰੇ ਕੋਲ ਕੀ ਹੈ, ਮੇਰੇ ਕੋਲ ਬਹੁਤ ਕੁਛ ਹੈ, ਮੇਰੇ ਕੋਲ ਬਹੁਤ ਕੁਛ ਹੈ, ऐसा कई दफा मुंह नाल ना कह के दिखांदा है, ऐ देखो गांधी प्रदर्शी करता है, नुमाइश करता है, ऐसा देखने विच आउंदा है। फिर तीसरा अहंकार उस सिंघासन पे बैठता है, धन का त्याग। त्याग जयपुर विच एक सर्वधर्म सम्मेलन विच मैनूं जाण दा मौका मिलिया। एक साधु ने बार बार अपने लैक्चर विच आख्या, मैं लखां नूं लात लत मार के हिंदी च बोलदा सी, मैं लाखों पे लात ठोकर मार कर साधु बना। एक दफा नहीं आख्या सी, कम से कम चार पांच दफा ते आख्या होना है 25 मिनट दे भाषण विच, मैं लखां नूं लत मार के साधु बने, मैं लखां नूं ठोकर मारी है। मेरा जब वक्त आया मेरे को रहा नहीं गया, बस यह मेरी कमजोरी है, मैं कह लत डांगदी नहीं मारी, क्योंकि लत्तां नाल चंबड़ गए ने लखां, बार बार उन्होंने जिक्र कर दिता, जिन्हों लत मार के कढ़ दिता फिर उनका जिक्र की। मनुख झाड़ू नाल जे घर दे कूड़ा करकट बाहर कढ़ के सुट देंदा है कि डंडोरा पिटदा है, मैं अज कूड़ा करकट बाहर सुटिया, बाहर सुटिया, जे थोड़े लिए धन कूड़ा करकट से तुसी बाहर सुट दिता, लत मार दिती, तो बार बार जिक्र करने का की मतलब है। लत मारी जरूर है, मैं कह संत जी ये लत्तां नाल चंबड़ के रह गई है, वो लखां दी धन संपदा लखां नाल चंबड़ गई है, थोड़ी लत्तां नाल चंबड़ गई है, थोड़े पैरां नाल चिपट गई है, ताहीं ते बार बार जिक्र कर देता है। बैठे एक लंगोटी चो त्याग का बड़ा नारा है, त्याग की बड़ी गल है। एक आम मनुख नूं धन का अहंकार आउंदा है, त्यागी नूं धन दे त्याग का अहंकार आउंदा है, त्याग करके अहंकार हो गया। तो जितना ज्यादा त्यागी उतना वड्डा अहंकार, इन्हें एक मकान का त्याग किया, मैं 10 मकान त्याग, इन्हें 2-4 लख का त्याग किया, मैं करोड़ों का त्याग किया। भरतरी कह सकता सी मैं राजपाठ का त्याग किया, राजा सी, पर बंदा वो सूझवान सी ते निर्माण सी, वो ते कहिंदा सब कुछ मैं त्यागया, बदले च कख मैनू नहीं मिलिया, कुछ भी नहीं मिलिया। जब मैं सब कुछ छोड़िया सी ते मूर्ख से, अज भी मूर्ख भरतरी। चलो उहदा सवैया भी मैं तुहानूं सुना दिया। वो कहिंदा है जाच जाच के आहार, ना है सोपे स्वाद वार, लाभ होत एक वार, भूख ताप को आवार। गोरख दा चेला बनया, घर घर तो मंग के भिक्षा लेना, जाच जाच के आहार, ना है सोपे स्वाद वार, वो कोई स्वाद ही नहीं आता, लोकी बचिया कुचिया मेरी झोली च पा देने, पुरुथा पा देने ने, बचिया कुचिया पा देने। लाभ होत एक वार, ते खांदा भी मैं एक टाइम, एक वक्त, योगी एक वक्त खाते, दोपहर जब ढल जाती है शामा पैंड लग पदों खाते, रात नूं बैठ के भजन करते। जाच जाच के आहार, ना है सो के स्वाद वार, लाभ होत एक वार, भूख ताप को आवार। इस तरह मैं भूख दे ताप नूं शांत करना, भूम सैन पे बनो, न साख सैन को गिनो, शरीर मात्र पोखनो, न जोबनो सुपेद वार। नींद आउंदी है जब धरती ते सो लेना, गोरख ने आख्या थल्ले कुछ बिछाना नहीं, उपर कुछ लेना नहीं, नंगी धरती के सो जाना। भूम सैन पे बनो न साख सैन को गिनो, शरीर मात्र पोखनो न जोबनो सुपे दवार। ये साधना करदया करदया मेरी जवानी टल गई, वाल चिट्टे हो गए, बुढ़ा हो गया, सफेदी आ गई। अगे चल के कहिंदा खीन चीर गोदरी, अनेक लीर सौ करी, करी उजार झौ परी, अधैन ग्रंथ वार वार। घरां घरां चो टाकियां कठियां करके मैं गोदड़ी बनाई है, तन दा चोला बनाया। पुराने योगी एक रंग का और कपड़े दी एक टाकी का कपड़ा नहीं बनाते सन, चोला नहीं बनाते सन, टाकियां कठियां करके। खीन चीर गोदड़ी अनेक लीर सौ करी, करी उजार झाओ परी, अध्ययन ग्रंथ वार वार। बिल्कुल बयाबान जंगल विच मैं झुग्गी बनाइए, चौपड़ी बनाइए, जिथों मनुखां दा लांगा ना होवे, शहर तो दूर, रस्तियां तो दूर। अध्ययन ग्रंथ वार वार ते समा में किस तरह पढ़ पास करदा, बार बार मंत्रां दा जप करदा ते पढ़े हुए ग्रंथां नूं मुड़ मुड़ के पढ़दा। सवेरे पढ़दा, दोपहर नूं पढ़दा, शामी पढ़दा, बार बार पढ़दा, बार बार जपदा। इस तरह मैं समा पास करदा। खीन चीर गोदरे अनेक लीर सौ करी, करी उजार झाओ परी, अध्ययन ग्रंथ वार वार। हाय हाय भोग चहे नाहे मोत जे अजे, मोर चित बैल के सवार, बैल को सवार। योगियां का इष्ट शिवजी है, ते शिवजी बैल दी सवारी करदा है। भरतरी कहिंदा हाय हाय भोग चहे नाहे मोत जे अजे, मोर चित बैल के सवार, बैल को सवार। ए बैल दी असवारी करण वाले शिवजी, मेरा मन रूपी बैल अजे भी मेरे काबू च नहीं, इन्हें पछाड़ के मैनू गिरा दिता है। मेरा मन ते अजे भी लोभी है, अजे भी कामी है, बड़ा परवल, अजे भी मौत च ग्रसिया, अजे भी बड़ी परबल ममता, अजे भी मैं हंकार नु छोड़ नहीं सकता। निर्माणता की एक झलक है, एक झलक है, निर्माणता की एक झलक आती है कि औगुणा नु कबूल कर लेना, कमजोरी नु कबूल कर लेना। गुणा की प्रदर्शनी तो सारे ही करते हैं, पर औगुणा नु कोई कबूल करे तो आखे मेरे च हैं, ये हर बंदे की बिसात नहीं है, ये हर बंदे की हिम्मत नहीं है। भरतरी कबूल करता पैदा, मैं अजे तक भी योगी नहीं हाँ, भोगी हाँ। हाय हाय भोग चह, जगत मैनु योगी कह रहे हैं, मैं तो भोगी हाँ, कोई योगी नहीं। हाय हाय भोग चहे, जिहड़े संत नहीं भी ने वह भी संत होण दा दावा पै करदे ने, जिहड़े बाबे नहीं ने वह भी बाबे बने हुए ने। वह गोरख दा चेला इतनी प्रबल साधना करदा है, कहिंदे नहीं भोगी हां, योगी नहीं हां। हाय हाय भोग चहे नाहे मोत अजे अजे, मोर चित बैल के सवार, कोल बैल को सवार। ऐ बैल दी असवारी करण वाले शिवजी, मैं ते अजे भी मन रूपी बैल ते असवारी नहीं कर सकया, इन्हें मैनु पछाड़ के गिरा दिता है। मैं अजे भी भोगी हां, योगी नहीं हां। हंकार बैठदा है पहले ज्ञान दे सिंघासन पे, तू की जानना, मैं ज्यादा जानना। फिर अहंकार बैठता है धन संपदा दे सिंघासन पे, तेरे को लिए तू की रखदा। अलाहाबाद प्रयागराज संगम ते असी सारे गए से, हर साल दास साहिबजादियां दे शहीदी पुरब ते अलाहाबाद आंदा है। ते उन्हां दिनां च माघ दे इशनान दियां तैयारियां होंदियां, भीड़ पहाड़ बड़ी होंदी है। गए से तट ते उत्थे एक हलवाई की दुकान, एक धनाग बंदा किधरे पूरियां खा रहा सी अपने परिवार समेत, उन्हें सबदी का किधरे रस्सा मंग लिया। तो दुकानदार कहन लगे ये तौर तरीके नहीं है, जो दे देता दे देता, और लेना और पैसे देने पैने। आपे तो बाहर हो गए, कहने लगे तेरी सारी दुकान की कीमत कितनी, दस होने ही दस, तू उठ इतों, सब कुछ मैं खरीदना थले आ। बड़ा आपे तो बाहर होया, दास दे नाल दे साथी ने उसनों शांत किया, ठीक है थोड़े कोल दान है, ठीक है थोड़े कोल चार पैसे है, पर इतनी भी की प्रदर्शनी करनी इस गरीब बंदे नो, इतना परेशान करना, इतना दुखी करना और इतना शर्मसार करना होंदा है। तेरे कोल की है, मेरे को बहुत ज्यादा है। फिर अहंकार बैठता है त्याग दे सिंघासन ते, धन दे सिंघासन तो बाद फिर योगियों को अहंकार होता है धन दे त्याग का, तू की छोड़े, तेरे कोल की है, मेरे को बहुत ज्यादा, पहले इतने ते तू की त्यागया, मैं बहुत कुछ त्यागया, लखां नूं लत मार के योगी बने संत बन, परिवार को छोड़ के साधु बने, फिर त्याग दा अहंकार। अहंकार के बहुत सारे सिंघासन, तू की जानना, मैं बहुत कुछ जानना, तेरे कोल की है, मेरे कोल बहुत कुछ है, तू की छोड़ है, तू की त्याग किया, मेरा त्याग रहेगा। इस तरह अहंकार प्रभुता, राजनीति, शक्ति उसका माण करता है। कवि तुलसी ते कहने ने, ऐसो को जन्म्यो जग माही, प्रभुता पाए जास मद नाही। ऐसा किड़ा माई दा लाल है, प्रभुता भी कोल होवे, ताकत भी कोल होवे, शक्ति भी कोल होवे, धन भी कोल होवे, समझ भी कोल होवे, अहंकारी ना हो, ऐसा किड़ा माई दा लाल है। ऐसो को जन्म्यो जग माही, प्रभुता पाए जास मद नाही। पशु अहंकारी नहीं होंगे, अहंकार कर सकन इतनी समझ ही नहीं है, ते अहंकार ते टिकना है समझ दी से जाते, समझ दी कुर्सी है, जितना समझदार उतना अहंकारी। बहुत पढ़े लिखे पुत्र का कई दफा अनपढ़ पिता का सत्कार करना भी औखा हो जाता है। रविंद्र नाथ टैगोर ने एक कहानी लिखी है बड़ी प्यारी, गीतांजलि एक गीत देश, पुत्र पढ़ लग के छोटी का अफसर बने, जिले का कलैक्टर बने, देहात तो अनपढ़ पिता देहाती लिबास दे आया है घर, बड़े मेहमान बैठे हुए सन कलैक्टर के, शक्ति भी बड़ी, धन भी बड़ा, पढ़ाई लिखाई भी बड़ी। नौकर ने अगे आके दसिया कोई आया आन दर भाई, सारे मेहमान बैठे ने, उन्होंने पूछ लिया कौन है? ये साडा पुराना नौकर है, पुराना नौकर प्योर सादे लिबास विच एक ध्याती जिया रूप रेखा नो अपना प्यो कहने विच उसने संकोच किया। पढ़ा लिखा है, कलैक्टर है, बड़े सारे मेहमान बैठे ने, इन्होंने सारे दे सामने किवें कह दिया मेरा प्यो है? सादी धोती बनी हुई, सादी कुर्ती पहनी हुई, बिल्कुल देहाती लिबास, देहाती जूती पहनी हुई, अनपढ़ गंवार लगता है। हुण इस अनपढ़ गंवार नूं अपना प्यो कहण विच संकोच किया उस पढ़े लिखे ने। अहंकार समझ दी सेजा ते बैठता है, अहंकार ज्ञान दी कुर्सी ते बैठता है, अहंकार शक्ति दी कुर्सी ते बैठता है, अहंकार धन संपदा दी कुर्सी ते बैठता है, क्योंकि धन भी शक्ति है, ज्ञान भी शक्ति है, राजनीति भी शक्ति है। ज्ञान जैसे जैसे शक्ति बढ़ेगी, अहंकार जैसे जैसे ताकत बढ़ेगी, अहंकार भी बढ़ेगा। ऐसो को जन मेरो जग माई प्रभता पाए जास मदना। दूसरी प्रबल लालसा है जीवेशना, जीवन की इच्छा, जीवना चाहता है। भावें रोगी है, भावें सोगी है, भावें मुल फुलिस है, भावें रोम रोम जख्मी है, जीवना भी चाहता है। जीवन भी बड़ी प्रबल लालसा होवेगी, अनंत तरह की होर लालसा, लेकिन प्रबल लालसा जीवन की है। फिर जीवन वास्ते सब कुछ दी लालसा है। पहली प्रबल लालसा जीवन की, कितना जीवना चाहता है मनुख। जे जुग चारे आ रजा और दसोनी हो। सतगुरु ने अगर ऐसा कह दिता है कि ख्याल नू स्पष्ट करने वास्ते, पर हकीकत है मनुख बहुत जीवना चाहता है, बहुत जीवना चाहता है। जीवेशना बड़ी प्रबल है। धार्मिक मनोविज्ञान यह कहता है क्यों इतना जीवना चाहता है, इतनी प्रबल जीवन की लालसा क्यों है? जबकि एक चोटी दे दार्शनिक नीति शेदा कहना है जिंदगी रेपुटेशन तो इलावा मैनू कुछ भी नहीं दिखाई देती। जैसे शरीर दे बार बार श्वास पे चलते हैं, इस तरह सवेरे खाओ, शामी खाओ, सौ जाओ, फिर उठो, फिर खाओ, फिर शामी खाओ, फिर सौ जाओ, इन्हें रिपीटेशन ही चल रही थी। कुछ भी नहीं, कुछ भी नहीं। ये जीवन की गहराई से जरूर गया है लेखक, भावे नास्तिक से, बड़ा प्रबल नास्तिक से। जर्मनी का यह महान साहित्यकार दार्शनिक फिलोसफर कहते जिंदगी रिपीटेशन है, रिपीट कर करके मैं थक गया। सवेरे खाओ, शामी खाओ, सौ जाओ, फिर सवेरे उठो, फिर वही कम धंधा करो, फिर वही बोलचाल जिहड़ी हमेशा बोलते हैं, फिर खाओ शामी, फिर खाओ, फिर सौ जाओ। कहते कर करके मैं थक गया, नहीं रुचि रही, क्योंकि सब रेपुटेशन चल रही है, पुनरुक्ति चल रही है। धार्मिक मनोविज्ञान यह कहेंगे इतनी प्रबल जीवेशना क्यों है, जीवन की लालसा क्यों है? इस वास्ते कि अजे परम जीवन नहीं मिले, परम जीवन दे मिलदे हैं इस जीवन की लालसा नहीं रहेगी, नहीं रहेगी। पूर्ण जीवन दे मिलदिया इस जीवन की लालसा नहीं रहती, नहीं रहती। जीवन की लालसा इस गल का सबूत है, इस मनुख नूं अजे परम जीवन नहीं मिले, अधूरा है। जीवन की लालसा इस गल का सबूत है, अजय परम जीवन इस नहीं मिले अदूर जीवन दी परबल लालस और हर एक दे अंदर होंगी है उतने चिर तक रहेगी जितने चिर तक परम जीवन नहीं मिलता। कि परम जीवन की प्राप्ति लई कोई लंबा चौड़ा जीवन नहीं चाहिए। प्रहलाद नू ते परम जीवन 5 सालों च मिल गया, ध्रुव नू ते 5 सालों च मिल गया। धन गुरु गोबिंद सिंह जी महाराज के लाडले जो दीवारां विच चिणे गए ने कुछ भी उम्र नहीं, कुछ भी उम्र नहीं। सच की खातर जिंदगी कुर्बान कर दी, जिंदगी नू की करना है? सच चाहिए, ईमान चाहिए, धर्म चाहिए। असी धर्म तो इस शरीर कुर्बान कर दें, छोड़ दें। लाजमी है कि धर्म का इतना नूर प्रगट होया से, धर्म का इतना रस प्रगट होया से, धर्म की इतनी गति अंदर हो चुकी सी कि शरीर बिड़मे नहीं हो गया। कोई गल नहीं, जान जाए शरीर जा। गुरु तेग बहादुर बोलिया धर पहिए धर्म ना छोड़ी। कोई नहीं, शरीर और शीश जमीन ते पैंदा है, कटवे, कोई गल नहीं, धर्म नहीं छोड़ना। जीवन भी इतनी परबल लालसा क्यों है? परम जीवन नहीं मिला। जिस जिस भी अंदर भी होवे अजे परम जीवन नहीं मिले। परम जीवन दे मिलदिया इसकी लालसा ही नहीं रही। इस तरह जिन्हें भोजन पूरा छक लिया ते त्रिपत हो गया, झूठी थाली में एक पासे कर दिया, देर नहीं लगती। हुण की करना है? सुखा लिया भोजन, छक लिया। इस जिंदगी दे चों, इस जीवन दे चों परम जीवन नू प्राप्त कर लिया, हुण इह झूठी थाली झूठी काए नू की करना? परे सुट दिया, देर नहीं लगती। बड़ी पकड़ है, बड़ी पकड़ है। अजे इसने थाली विचों कुछ खादा नहीं, अजे सामने कोई अजे नहीं खाता। इस वास्ते जीवन की लालसा, इस वास्ते परोसी हुई थाली नू नहीं छोड़ना चाहता। अजे अखां दा रस होर चाहिए, अजे जबान दा रस होर चाहिए, अजे कन्ना दा रस, नाफ्सका दा रस, खलड़ी दा रस होर चाहिए। अजे भुख नहीं मिटी, अजे भोजन खादा नहीं, त्रिपत हो गए। त्रिपत भाई सच भोजन खाया, खा लिया, तृप्ति हो गई है। झूठी थाली नू त्याग देना देर नहीं लगती, झूठी थाली नू परे सुट देना देर नहीं लगती। परम जीवन प्राप्त हो गया, इस जीवन की लालसा नहीं रहती, नहीं रहती। जिस जिस दे अंदर भी अजे भी परम जीवन की लालसा है, और लखां करोड़ां जीवन असी जी चुके हैं, जम चुके हैं, मर चुके हैं, कोई असी अज दे थोड़ी हैं। ऐसा क्यों हो रहा है? परम जीवन नहीं मिले। जिन्ने चिर तक परम जीवन नहीं मिले इस जीवन भी लालसा रहेगी, रहेगी। वो परम जीवन कितने समय च मिलता है? गोबिंद सिंह जी महाराज के 7 साल के 9 साल के ब्रह्म ज्ञानी ने, ब्रह्म दृष्ट ने, जब धन गुरु नानक देव जी महाराज के सिंघासन ते बैठे, धन गुरु हरकृष्ण जी महाराज 5.5 साल के ने, 5.5 साल, 7.5 साल की आयु दे च रुखसत भी हो गए। एक छाप छोड़ी, इत्थे उम्र की गल नहीं है कि कोई बुढ़ा 80 साल लगन गए, 100 साल लग गए, एक शिक्षा दे गए ने। 84 साल के बिरद बाबा गुरु अमरदास बैठे ने, तेरे कोल बुढ़ा शरीर है, मायूस ना हो, अजे भी कोशिश करो। अज वो समझ कछ बिगड़े हो ना है, भजले राम मुराद, ना मायूस हो, अजे भी तू प्राप्त कर सकता है। 5 साल का बच्चा है, कोई फिक्र ना कर। परम ज्योति प्रगट हो सकी, हो सकती है, ਇਹ ਛਾਪ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਿੰਦੇ ਨੇ। ਸਮਾਂ ਤੇ ਥੋੜਾ ਲੱਗਦਾ ਹੈ, ਪਰ ਮਨੁੱਖ ਧਰਮ ਦੇ ਮਾਰਗ ਤੇ ਕੀੜੀ ਦੀ ਚਾਲ ਚੱਲਦਾ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ। 500 ਮੀਲ ਦਾ ਰਸਤਾ ਹੋਵੇ, ਇੱਕ ਬੰਦਾ ਪੈਦਲ ਚੱਲੇ, ਪੈਦਲ ਵੀ ਚੱਲੇ, ਬਸ 4 ਕਦਮ ਚੱਲੇ ਫਿਰ ਬੈਠ ਜਾਏ, 1 ਕਦਮ ਚੱਲੇ ਤੇ ਫਿਰ ਬੈਠ ਜਾਏ, ਬੜਾ ਸਮਾਂ ਲੱਗੇਗਾ। ਇੱਕ ਜ਼ਰਾ ਤਿੱਖਾ ਤਿੱਖਾ ਚੱਲੇ ਤੇ ਰਸਤੇ 'ਚ ਆਰਾਮ ਵੀ ਘੱਟ ਕਰੇ, ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਘੋੜੇ ਦੀ ਅਸਵਾਰੀ ਕਰ ਲਵੇ, ਉਠ ਦੀ ਅਸਵਾਰੀ ਕਰ ਲਵੇ, ਹਾਥੀ ਦੀ ਅਸਵਾਰੀ ਕਰ ਲਵੇ, ਹੋਰ ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਮੋਟਰਸਾਈਕਲ ਤੇ ਬੈਠ ਜਾਏ, ਮੋਟਰ ਕਾਰ ਤੇ ਬੈਠ ਜਾਏ, ਬੱਸ ਤੇ ਬੈਠ ਜਾਏ, ਹੋਰ ਜਲਦੀ ਪਹੁੰਚੇਗਾ। ਤੇ ਇੱਕ ਹਵਾਈ ਜਹਾਜ਼ ਤੇ ਬੈਠ ਜਾਏ, ਉਹ ਤੇ ਕੁਛ ਮਿੰਟਾਂ 'ਚ ਹੀ ਪਹੁੰਚ ਗਏ। 500 ਮੀਲ ਦਾ ਸਫ਼ਰ 5 ਸਾਲਾਂ 'ਚ ਵੀ ਤੈਅ ਹੋ ਸਕਦਾ ਹੈ, 5 ਮਹੀਨਿਆਂ 'ਚ ਵੀ ਤੈਅ ਹੋ ਸਕਦਾ ਹੈ, 5 ਦਿਨਾਂ 'ਚ ਵੀ ਤੈਅ ਹੋ ਸਕਦਾ ਹੈ ਤੇ ਕੁਛ ਮਿੰਟਾਂ 'ਚ ਵੀ ਤੈਅ ਹੋ ਸਕਦਾ ਹੈ। ਵਾਹਨ ਦੀ ਗੱਲ ਹੈ ਤੇ ਵਾਹਨ ਇਹ ਸਾਰੇ ਮਨੁੱਖ ਦੇ ਕੋਲ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਹਵਾਈ ਜਹਾਜ਼ ਦੀ ਗਤੀ ਨਾਲ ਵੀ ਜਪ ਕਰਕੇ 1 ਮਿੰਟ ਦੇ 'ਚ ਮਸਲਾ ਹੱਲ ਕਰ ਸਕਦਾ ਹੈ। ਇੱਕ ਚਿੱਤ ਜੈ ਇੱਕ ਚਿੰਨ ਦਿਆਲ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਬਾਣ ਤੋਂ ਰਹਿ ਅਡੋਲ ਹੋ ਕੇ ਪ੍ਰਭੂ ਦਾ ਕੀਰਤਨ ਕਰੋ, ਨਿਮਕ 1 ਸੈਕਿੰਡ ਦੇ 'ਚ ਬੰਧਨ ਟੁੱਟ ਜਾਣਗੇ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ 1 ਸੈਕਿੰਡ। ਦੁਨੀਆਂ 'ਚ ਕੋਈ ਕੰਮ ਵੀ 1 ਸੈਕਿੰਡ ਦੇ 'ਚ ਨਹੀਂ ਆਉਂਦਾ, ਪਰਮਾਤਮਾ ਦੀ ਪ੍ਰਾਪਤੀ ਤੇ 1 ਸੈਕਿੰਡ ਦੇ 'ਚ ਆਉਂਦੀ ਹੈ। ਪਰ ਮਨੁੱਖ ਸੁਸਤ ਬੜਾ ਚੱਲਦਾ ਹੈ, ਇਤਨਾ ਸੁਸਤ ਚੱਲਦਾ ਹੈ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਘਿਸੜ ਘਿਸੜ ਕੇ ਹੀ ਚੱਲਦਾ ਹੈ। ਕੋਈ ਜਨਮ ਲੱਗ ਜਾਂਦੇ ਨੇ, ਲੱਖਾਂ ਕਰੋੜਾਂ ਜਨਮਾਂ ਤੋਂ ਮਨੁੱਖ ਭਟਕ ਰਿਹਾ, ਇੱਕ ਵਜਦਾ ਚੱਲਣ ਦੇ ਨਾਂ 'ਤੇ ਕੀ, ਬਸ 1 ਕਦਮ ਚੱਲਦਾ ਰੁਕ ਜਾਂਦਾ, 1 ਕਦਮ ਚੱਲਦਾ ਰੁਕ ਜਾਂਦਾ। ਕਿਸੇ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ, ਮਹੀਨਿਆਂ ਬਦੇ ਨਹੀਂ ਕੀਤਾ। ਕਿਸੇ ਇੱਕ ਦਿਨ ਸਤਸੰਗ ਦੇ ਆ ਗਿਆ, ਮਹੀਨਿਆਂ ਬਦੇ ਨਹੀਂ ਆਇਆ। ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਤੇ ਵਾਹਿਗੁਰੂ ਮੰਤਰ ਜਪਿਆ, ਫਿਰ ਕਈ ਮਹੀਨੇ ਨਹੀਂ ਜਪਿਆ। ਇਹ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਇਸ ਦਾ ਚੱਲਣਾ ਬਹੁਤ ਸੁਸਤ ਆਉਂਦਾ, ਇਸ ਵਾਸਤੇ ਕਈ ਜਨਮ ਲੱਗ ਜਾਂਦੇ। ਜੀਵਨ ਦੀ ਲਾਲਸਾ ਕਿਉਂ ਹੈ? ਜਿਤਨੇ ਚਿਰ ਤੱਕ ਪਰਮ ਜੀਵਨ ਨਹੀਂ ਮਿਲਿਆ, ਲਾਲਸਾ ਰਹੇਗੀ ਰਹੇਗੀ। ਥਾਲੀ ਬੇਮੈਨੀ ਹੋ ਜਾਂਦੀ ਹੈ ਕਦੋਂ? ਜਦ ਭੋਜਨ ਖਾ ਲਏ, ਪਰੇ ਕਰਨੀ ਪੈਂਦੀ। ਭੁੱਖਾ ਮਨੁੱਖ ਤੇ ਝਪੜ ਕੇ ਥਾਲੀ ਖਾਂਦਾ ਹੈ, ਖਾਂਦਾ ਰੱਜ ਗਿਆ ਖਾ ਲਏ। ਝੂਠੀ ਥਾਲੀ ਨੂੰ ਪਰੇ ਸੁੱਟਦਿਆਂ ਦੇਰ ਨਹੀਂ ਲੱਗਦੀ। ਕਾਇਆ ਦੀ ਪਕੜ, ਜੀਵਨ ਦੀ ਪਕੜ ਇਸ ਗੱਲ ਦਾ ਸਬੂਤ ਹੈ, ਭੋਜਨ ਨਹੀਂ ਛਕਿਆ, ਭੁੱਖ ਹੈ, ਅਜੇ ਪਰਮ ਜੀਵਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਅਗਰ ਬੜੀ ਪ੍ਰਬਲ ਜੀਵਨ ਦੀ ਲਾਲਸਾ ਹੈ ਹਰ ਇੱਕ ਦੇ ਅੰਦਰ, ਪਰਮ ਜੀਵਨ ਨਹੀਂ ਮਿਲਿਆ। ਜਿਹਨੂੰ ਪਰਮ ਜੀਵਨ ਮਿਲ ਗਿਆ ਉਹ ਤੇ ਕਹਿੰਦਾ ਜਿਸ ਮਰਨੇ ਤੇ ਜਗ ਡਰੇ, ਕਿਉਂ ਡਰਦਾ ਪਿਆ ਜੇ ਪਰਮ ਜੀਵਨ ਨਹੀਂ ਮਿਲੇ? ਮੇਰੇ ਮਨ ਆਨੰਦ, ਸਾਨੂੰ ਤੇ ਆਨੰਦ, ਕਿਉਂਕਿ ਆਨੰਦ ਪ੍ਰਾਪਤ ਕਰ ਲਿਆ। ਇਹ ਜੀਵਨ ਵਿਅਰਥ ਜਿਹਾ ਪ੍ਰਤੀਤ ਆਉਂਦਾ, ਇਹ ਥੋੜਾ ਜਿਹਾ ਜਿਹੜਾ ਭਾਰ ਚੁੱਕੀ ਫਿਰਦੇ ਅਸੀਂ ਤੇ ਘਰ ਤੱਕ ਪਹੁੰਚ ਗਏ ਹਾਂ, ਤੇ ਘੋੜਾ ਇਹ ਆਪਣੇ ਅਸਤਬਲ ਦੇ 'ਚ ਨਹੀਂ ਗਿਆ, ਇਹ ਵੀ ਬੂਹੇ ਤੇ ਖੜਾ, ਇਹ ਵੀ ਜਾਵੇ। ਸਰੀਰ ਘੋੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਵਾਹਨ ਹੈ। ਕਬੀਰ ਕਹਿੰਦੇ ਨੇ ਇਹ ਵੀ ਜਾਵੇ, ਇਹਦੀ ਕੋਈ ਲੋੜ ਨਹੀਂ ਰਹੇਗੀ। ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ, ਔਰ ਜਿਤਨੇ ਚਿਰ ਤੱਕ ਨਹੀਂ ਮਿਲਿਆ ਜੀਵਨ ਦੀ ਲਾਲਸਾ ਰਹੇਗੀ, ਮੈਂ ਕੋਈ ਲੱਖਾਂ ਸਾਲਾਂ ਤੱਕ ਜੀਵਾਂ, ਮਰਦਾ ਹੋਇਆ ਮਨੁੱਖ ਵੀ ਕਿੱਥੇ ਮੌਤ ਕਬੂਲ ਕਰਦਾ? ਇਕਬਾਲ ਤੇ ਕਹਿੰਦਾ ਮਰ ਕੇ ਵੀ ਨਹੀਂ ਕਬੂਲ ਕਰਦੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਕਿਉਂਕਿ ਮਰ ਕੇ ਵੀ ਮਰਨਾ ਕਬੂਲ ਨਹੀਂ। ਮਰਦਿਆਂ ਕੌਣ ਮਰਨਾ ਕਬੂਲ ਕਰਦੇ ਰਹਿੰਦੇ? ਮੌਤ ਕਬੂਲ ਨਹੀਂ ਹੈ, ਜਨਮ ਕਬੂਲ ਹੈ। ਮਰਨਾ ਕਿਸ ਨੂੰ ਕਬੂਲ ਹੈ? ਕੌਣ ਕਬੂਲ ਕਰਦਾ? ਕਿਧਰੇ ਕਬਰਿਸਤਾਨ ਵਿੱਚ ਗਏ ਸਨ ਡਾਕਟਰ ਮੁਹੰਮਦ ਇਕਬਾਲ ਕਿਸੇ ਦੀ ਮਈਅਤ ਦੇ ਵਿੱਚ, ਜਿਵੇਂ ਚਿਤਾ ਦੇ ਨਾਲ ਜਾਂਦੇ ਹਾਂ ਅਸੀਂ, ਲਾਸ਼ ਦੇ ਨਾਲ ਜਾਂਦੇ ਨੇ ਲੋਕ ਸ਼ਮਸ਼ਾਨ ਤੱਕ, ਉਹ ਵੀ ਪਹੁੰਚਿਆ ਸੀ ਕਬਰਿਸਤਾਨ ਵਿੱਚ। ਮੁਸਲਮਾਨਾਂ ਦਾ ਕਬਰਿਸਤਾਨ, ਅਤੇ ਜਿਹੜਾ ਜਿਤਨਾ ਧਨਾਢ ਬੰਦਾ ਮਰਿਆ ਸੀ ਉਹਦੀ ਕਬਰ ਉਤਨੀ ਸੋਹਣੀ ਸੀ, ਮਾਰਬਲ ਲੱਗਿਆ ਹੋਇਆ, ਉਹਦਾ ਨਾਮ ਲਿਖਿਆ ਹੋਇਆ, ਪਤਾ ਲਿਖਿਆ ਹੋਇਆ, ਵਲਦੀਅਤ ਲਿਖੀ ਹੋਈ, ਉਹਦਾ ਰੁਤਬਾ ਲਿਖਿਆ, ਉਹਦੇ ਗੁਣ ਲਿਖੇ ਹੋਏ। ਕਬਰਾਂ ਦੇ ਉੱਤੇ ਇਹ ਇਕਬਾਲ ਪੜ੍ਹਦਾ ਰਿਹਾ ਅਤੇ ਆਖਿਰ ਉਸਦੇ ਮੂੰਹ ਦੇ ਚੋਂ ਫਿਕਰਾ ਨਿਕਲਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਪਹਿਲੇ ਆਪਣਾ ਨਾਮ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਜ਼ਾਤ ਪਾਤ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਮਾਣ ਮਰਿਆਦਾ ਤੇ ਰੁਤਬਾ ਤੂੰ ਆਪ ਦੱਸਦਾ ਹੁੰਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਕੰਬਖਤ ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਤੂੰ ਤੇ ਨਹੀਂ ਮਰਿਆ। ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਜ਼ਿੰਦਗਾਨੀ ਦੀ ਉਮੀਦ ਕਿਉਂ? ਅਜੇ ਪਰਮ ਜ਼ਿੰਦਗੀ ਨਹੀਂ ਮਿਲੀ, ਰਹੇਗੀ। ਇਹ ਜ਼ਿੰਦਗੀ ਸਾਨੂੰ ਲੱਖਾਂ ਕਰੋੜਾਂ ਦਫ਼ਾ ਮਿਲ ਚੁੱਕੀ ਹੈ, ਪਰਮ ਜ਼ਿੰਦਗੀ ਇੱਕੋ ਹੀ ਦਫ਼ਾ ਮਿਲਦੀ ਹੈ। ਫਿਰ ਇਸ ਜ਼ਿੰਦਗੀ ਦੀ ਲਾਲਸਾ ਹੀ ਨਹੀਂ ਰਹਿੰਦੀ, ਇਹ ਜ਼ਿੰਦਗੀ ਦੇ ਬੰਧਨ ਹੀ ਟੁੱਟ ਜਾਂਦੇ। ਪਰਮ ਜੀਵਨ ਇੱਕੋ ਹੀ ਦਫ਼ਾ ਮਿਲਦਾ ਹੈ ਔਰ ਫਿਰ ਮਿਲ ਜਾਂਦਾ ਹੈ। ਇਹ ਜੀਵਨ ਬਾਰ ਬਾਰ ਮਿਲਦਾ ਹੈ, ਬਾਰ ਬਾਰ ਮਿਲਦਾ ਹੈ, ਔਰ ਕਿਤਨੀ ਦਫ਼ਾ ਮਿਲ ਚੁੱਕੇ। ਕਬੀਰ ਵੀ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ, ਕਈ ਦਫ਼ਾ ਜੰਮਿਆ, ਕਈ ਦਫ਼ਾ ਮਰਿਆ। ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣੇ ਕੋਈ। ਮਰਨਾ ਤੇ ਉਹੀ ਹੈ ਮਰਨਾ, ਫਿਰ ਮਰਨਾ ਨਾ ਹੋਵੇ ਤੇ ਫਿਰ ਮਰਨਾ ਨਾ ਹੋਵੇ ਤੇ ਫਿਰ ਜੰਮਣਾ ਨਾ ਹੋਵੇ ਤਾਂ ਹੀ ਹੋਵੇਗਾ ਨਾ। ਮਰਨ ਲੱਗਿਆ ਜੀਵਨ ਦੀ ਲਾਲਸਾ, ਜੰਮਣਾ ਹੋਵੇਗਾ, ਹੋਵੇਗਾ ਤੇ ਫਿਰ ਜੰਮੇਗਾ, ਇਹ ਫਿਰ ਜਗਤ ਦੇ ਚ ਆਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਇਹ ਲਾਲਸਾ ਫਿਰ ਜਨਮ ਦੇਵੇਗੀ, ਫਿਰ ਜਨਮ ਲਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਬੜੀ ਪ੍ਰਬਲ ਲਾਲਸਾ ਤੇ ਰੋ ਰਿਹਾ, ਇਹ ਲਾਲਸਾ ਫਿਰ ਜਨਮ ਦੇਵੇਗੀ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਇਹ ਤੇ ਚੱਲਦਾ ਰਹੇਗਾ, ਚੱਲਦਾ ਰਹੇਗਾ। ਔਰ ਪਤਾ ਨਹੀਂ ਅਸੀਂ ਕਿਤਨੀ ਦਫ਼ਾ ਗੁਸਤਾਖੀ ਮਾਫ ਜੰਮ ਚੁੱਕੇ ਹਾਂ, ਮਰ ਚੁੱਕੇ। ਜੀਵਨ ਦੀ ਲਾਲਸਾ ਤੇ ਪ੍ਰਬਲ ਹੰਕਾਰ, ਇਹ ਮਨੁੱਖ ਦੀਆਂ ਦੋ ਬੜੀਆਂ ਪ੍ਰਬਲ ਕਮਜ਼ੋਰੀਆਂ ਨੇ, ਜਿਨ੍ਹਾਂ ਨੂੰ ਛੋਇਆ ਭਗਤ ਸਿਰਮੌਰ ਸ੍ਰੀ ਨਾਮਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਔਰ ਇਸ ਦੇ ਸਨਾਤਨ ਮਤ ਦੀਆਂ ਮਿਥਿਹਾਸਕ ਸਾਖੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਮੈਂ ਇਸ ਢੰਗ ਨਾਲ ਅਧਿਐਨ ਕਰਦਾ, ਬੌਧ ਧਰਮ ਦੀਆਂ ਸਾਖੀਆਂ ਨਹੀਂ ਮਿਲਦੀਆਂ, ਜਾਂ ਮਿਲਦੀਆਂ ਤੇ ਇਸ਼ਾਰਤਨ ਕਿਧਰੇ ਇੱਕ ਗੱਲ। ਜੈਨ ਧਰਮ ਨੂੰ ਵੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਆਦਾ ਟੱਚ ਨਹੀਂ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਵੀ ਨਹੀਂ ਕਰਦੇ, ਪਰ ਸਨਾਤਨ ਮਤ ਨੂੰ ਛੂੰਹਦੇ ਨੇ, ਜ਼ਿਕਰ ਵੀ ਕਰਦੇ ਨੇ, ਇਤਿਹਾਸ ਵੀ ਬਿਆਨ ਕਰਦੇ ਨੇ, ਉਹਨਾਂ ਦਾ ਇਤਿਹਾਸ ਵੀ ਬਿਆਨ ਕਰਦੇ ਨੇ, ਬੜੇ ਵਿਸਥਾਰ ਨਾਲ ਜੋ ਹੈ ਕਿਧਰੇ ਕਿਧਰੇ ਜੋ ਹੈ ਕਰਦੇ ਨੇ। ਭਗਤ ਵੀ ਕਰਦੇ ਨੇ, ਗੁਰੂ ਨਾਨਕ ਵੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਰਦੇ ਨੇ, ਕਲਗੀਧਰ ਪਿਤਾ ਨੇ ਤੇ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਦੋ ਬਾਣੀਆਂ ਵੀ ਲਿਖ ਦਿੱਤੀਆਂ। ਜੈਨ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਬੌਧ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਰਾਮਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ, ਤੇ ਜਿੰਨਾ 24 ਅਵਤਾਰਾਂ ਦੀ ਕਥਾ ਲਿਖੀ ਹੈ ਉਹ ਸਾਰੇ ਸਨਾਤਨੀ ਹੈ। ऐसा क्यों? कहण दे च मैनू कोई संकोच नहीं। सनातन मत दे सारे अवतारी पुरुष ग्रस्त ही ने, दुनियादार ने, राजे भी ने। उन्हां च जैन धर्म दे बानी महावीर, बौद्ध धर्म दे बानी महात्मा बुद्ध ग्रस्त नूं छोड़ दिता है। त्याग दा मार्ग है। यह व्यक्तिगत धर्म है, समूहक धर्म नहीं है। व्यक्तिगत धर्म ते है, सारिया दा धर्म नहीं है कि जे सारे ही ग्रस्त नूं छोड़ देन, अज सारे ही छोड़ देन, कि सारे भिक्षा मंगन, ते भिक्षा देवेगा कौन? क्योंकि सारे भिक्षु बन गए, मंगण वाले बन गए। जे सारे भिक्षु बन गए तो फिर देगा कौन? कौन देगा? कोई देण वाला भी तो चाहिए ना। सारे ग्रस्त दे त्यागी बन गए तो मेरे ख्याल 200-300 साल विच धरती मनुखां तो खाली हो जाएगी, रहनी ही नहीं, खत्म ही हो गए, सिलसिला ही खत्म हो गया, मनुख दिखाई नहीं देगा, क्योंकि त्यागी। व्यक्तिगत धर्म है महात्मा बुद्ध, व्यक्तिगत धर्म है महावीर का, पर व्यक्तिगत धर्म नहीं है श्री राम का, श्री कृष्ण का, जनक का। उते गृहस्थी ने, दुनियादार ने, उते समूहक धर्म है, सारे इसकी पालना कर सकते हैं। इस वास्ते सनातन मत दियां साखियां इतिहास मिथिहास धन गुरु ग्रंथ साहब दे च मिलदा है, जैन बौद्ध का नहीं मिलता। हालांकि वह भी इसे ही देश देश पैदा होए बड़े बुलंद अवतारी पुरुष ने, उन्हां दे अवतार होण दे च मनण दे च मैनू कोई संकोच नहीं। मैं इस तरह की गल नहीं कर रहा, मैं ये भी नहीं कहिंदा कोई ब्रह्म ज्ञानी नहीं सन, उन्हां कोल अध्यात्मक रस नहीं सी, मैं ये भी नहीं कह रहा। पर जिस ढंग नाल उन्होंने प्राप्त किया है वो व्यक्तिगत धर्म है, समूहक नहीं है, सारे नहीं कर सकते। सारे भिक्षु बन जान तो भिक्षा देगा कौन? सारे भिक्षु बन जान तो जे सारे ही त्यागी बन जान तो 200-300 साल बाद ये धरती खाली हो जाएगी मनुखां तो, कुछ भी नहीं होगा। पशु पक्षी ते रहेंगे, मनुख नहीं होगा, क्योंकि मनुख तो त्यागी हो गए, ग्रस्त का त्यागी हो गया। व्यक्तिगत धर्म है महात्मा बुद्ध का, व्यक्तिगत धर्म है स्वामी महावीर का। भावें बड़ा व्यापक पद्धर से फैले आया सी बौद्ध धर्म, लेकिन गुरु नानक टच नहीं करते, गुरु अर्जन देव जी नहीं सुनते, गुरु गोबिंद सिंह जी महाराज विशेषता नहीं देंगे दे, गुस्ताखी माफ। पर राम अवतार से लिखते हैं गुरु गोबिंद सिंह, कृष्णा अवतार लिखते हैं, 26 अवतारां की कथा लिखते हैं, और धन गुरु ग्रंथ साहब जी महाराज के गुरु नानक गुरु अर्जन देव जी महाराज और गुरु तेग बहादुर साहब जी महाराज सनातन मत दे इतिहास नो मिथिहास नो टच करते हैं। जब ही शरण गही कृपा नित गज गराते छूटा, महिमा नाम कहा लो वरनो राम कहत बंदनते टूटा। पुराणक साखी है, गुरु तेग बहादुर साहब जी जिक्र करते हैं। सहन सरदान दे इंद्र रोवाया, परस राम रोवे घर आया। सारा सनातन मत का इतिहास है, मिथिहास है। ये शब्द भी कुछ ऐसा ही है, आप हम लड़ीवार सरवण करो, क्योंकि मैं देखना, मैं जरा कीड़ी की चाल चलना है, जिहड़ी मेरी घड़ी है ना बड़ी तिखी चलती है, ये मेरे नालों अगे लंघ जाती है तो मैं पछड़ जाता। हूँ मैं कोशिश करना ये नाल चला, थानू लेट ना करा। आखरी अर्थ आप सरवण करो, एक दफा प्यार ना लाखो सतनाम से।
सतनाम वाहिगुरु साहिब जी तनासरी बाणी भगत नाम देव जी के एक ओ अंकार सतगुर प्रसाद।
वाहिद शक्ति केवल एक है, और जो एक है वो की है? ओ अंकार है, वो जो ओहंकार है वो सत्य है, शब्द के रूप प्रकाश के रूप से सत्य है, सदी भी है, होंद वाला है। सारा ज्ञान उसे तो आ रहा है, इस वास्ते गुरु है, और वो दया की मूर्ति है, बख्शिश की मूर्ति है, रहमत की मूर्ति है, करुणाकर है, तो प्रसाद है। हाँ जी।
गहरी करकै नीव खुदाई ऊपर मंडप छाए।
बड़ी गहरी बुनियाद खुदवाई है, बड़ा सुंदर महल बनाया है, बड़ा सुंदर मकान बनाया है। मकान रहण वास्ते होंदा है, बहुत सारे रहण वास्ते नहीं बनाते, दिखाण वास्ते बनाते। और पता है मैनू पहले बहुत लोग दिखाते सन, हुण मेरा मुंह फट सुभा देख के हुण नहीं कहते, नहीं तो मैनू बहुत सारे सजणा दीआं गल्लां भुलदीआं ने। इह नवा मकान बनाया, एक कमरे च लै जाणगे, दूजे च लै जाणगे, तीजे च लै, यह टाइलां फलानी थां तों मंगाईआं ने, यह मार्बल मकराने तो आया, फिर उपर लै जाणगे, यह साडा फलाना रूम है, साडा फलाना रूम है, किचन देखो, बाथरूम देखो, दिखांदिआं दिखांदिआं घंटे दो घंटे खराब कर। फिर मैं जान छुड़ाउण वास्ते इन्हां मूर्खां दा जिक्र संगत विच करना शुरू किया। मकान रहण वास्ते हुंदा, दिखाउण वास्ते नहीं हुंदा। रहो तुसीं खुशी नाल रहो। कपड़े पहनण वास्ते हुंदे, नुमाइश वास्ते नहीं आउंदे। भोजन भुख मिटाण वास्ते आउंदा है, प्रदर्शित करन वास्ते नहीं आउंदा। पर मनुख नूं नुमाइश की आदत है, हंकार है। मकान के आसरे से भी हंकार मनुख का प्रगट होंदा है। मेरा उच्चा मकान है, महान मकान है, कोई मामूली मकान थोड़ी है, बहुत वड्डी कोठी है, बड़ी वधिया कोठी है। तो खैर साहिब थे भगत नामदेव जी कह रहे, बहुत गहरी बुनियाद खदा के बड़ा सुंदर मकान बनाया, बड़ा सुंदर महल बनाया। हाँ जी।
देखो अधकाई जिन त्रिण तर मूड बुलाए।
बारे ऐसा कहते ने, इहदी आयो बड़ी लंबी सी, बड़ा लंबिया जी, अजे भी रशिया दे डेढ़ डेढ़ सौ साल, 160 साल दे बंदे मौजूद ने, अजे भी मौजूद, लंबी उम्र दे मनुख अजे भी मौजूद है। लखां साल दी उम्र कहते ने मारकंडे दी, इह ते मेरा मन मनदा नहीं। कारण जद गिणती मिणती ना होवे ते मनुख उस नूं कह देंदा हुण इह लखिया नहीं जा सकदा, अलग है, लखिया नहीं जा सकदा, लगदा है बहुत लंबा जीवी होवेगा, नहीं पता होवेगा कदों जमया होवेगा, कई पीढ़ियां खत्म हो गई होणगियां, रहा होवेगा। ऐसे हैं मनुख, अजे भी हैं, अजे भी मौजूद ने, लंबी उम्र वाले। जैसे साढ़े त्रैमण देहरी चले पाने हैं, बाबा फरीद कहंदे ने, ये मण उन्हां दे नाल मुल्तान विच 28 सेरां दा आउंदा सी, 40 किलो दा नहीं आउंदा सी। बाट बदलते रहे ने, तोलण दे पैमाने, नापण दे पैमाने, गिणती दे अंदाज बदलते रहे ने। यह भी मैं अर्ज़ करदा ਸਾਡੇ ਦੇਖਦਿਆਂ ਦੇਖਦਿਆਂ ਪੈਮਾਨੇ ਬਦਲ ਗਏ, ਸੇਰ ਛਟਾਂਕ ਕਿਲੋ ਗ੍ਰਾਮ ਬਣ ਗਏ, ਕਿਲੋ ਬਣ ਗਏ, ਦੇਖਦਿਆਂ ਦੇਖਦੇ ਇਹ ਪੈਮਾਨੇ ਬਦਲਦੇ ਰਹੇ ਨੇ। ਉਹ ਜੋ ਸਾਡੇ ਤਿੰਨ ਮਨ ਕਹਿ ਰਹੇ ਨੇ, ਇਹਦੇ ਨਾਲ ਤਾਂ ਫਿਰ 2 ਟਨ ਦਾ ਵਜ਼ਨ ਹੋ ਗਿਆ, 2.25 ਟਨ ਦਾ। ਲੋਕ ਇੰਨੇ ਭਾਰੇ ਬਰਕਮ ਸਨ ਉਹਨਾਂ ਦੇ ਨਾਲ, ਨਹੀਂ ਐਸੀ ਕੋਈ ਗੱਲ ਨਹੀਂ। 28 ਸੇਰਾਂ ਦਾ ਮਨ ਹੁੰਦਾ ਸੀ, ਇਤਨੀ ਮਹਿਸੂਸ ਕਰਦੇ। ਮਾਰਕੰਡਾ ਰਿਸ਼ੀ ਬੜੀ ਲੰਬੀ ਆਯੂ ਤੱਕ ਜੀਵਿਆ, ਪਰ ਉਸਨੇ ਤਿਨਕਿਆਂ ਦੀ ਝੁੱਗੀ ਬਣਾਈ ਹੋਈ ਸੀ, ਕੁਛ ਕਹਿੰਦੇ ਨੇ ਤਿਨਕਿਆਂ ਦੀ ਛੱਤਰੀ ਬਣਾਈ ਹੋਈ ਸੀ, ਬਹੁਤੀ ਧੁੱਪ ਪੈ ਜਾਣੀ ਉਸ ਛੱਤਰੀ ਥੱਲੇ ਰਹਿਣਾ, ਵਰਖਾ ਪੈਣੀ ਉਸ ਛੱਤਰੀ ਥੱਲੇ ਰਹਿਣਾ, ਉਹੀ ਉਸਦੀ ਝੁੱਗੀ ਸੀ, ਕੋਈ ਉਸਦਾ ਛਾਤਾ ਸੀ, ਉਹਦੇ ਅੰਦਰ ਮਕਾਨ ਬਣਾਉਣ ਦੀ ਲਾਲਸਾ ਨਾ ਪੈਦਾ ਹੋਈ। ਉਹਨੇ ਸਾਰੀ ਜ਼ਿੰਦਗੀ ਤਿੰਨਕਿਆਂ ਦੀ ਝੁੱਗੀ ਦੇ ਜੋ ਹੈ ਕੱਢ ਦਿੱਤੀ, ਇਹ ਬੰਦੇ ਉਹਦੇ ਨਾਲੋਂ ਤਾਂ ਤੇਰੀ ਜ਼ਿਆਦਾ ਉਮਰ ਨਹੀਂ ਹੈ, ਇੰਨੇ ਹੀ ਮਕਾਨਾਂ 'ਚ ਹੀ ਫਸ ਕੇ ਰਹਿ ਗਏ ਹੈ, ਤੂੰ ਕਿਸੇ 'ਚ ਹੀ ਆਪਣੇ ਹੰਕਾਰ ਨੂੰ ਪ੍ਰਦਰਸ਼ਿਤ ਪਿਆ ਕਰਦਾ। ਹਾਂਜੀ।
ਕਰਤਾ ਰਾਮ ਸੁਨੇਹ,
ਸਾਡਾ ਜਿਹੜਾ ਕਰਤਾ ਹੈ ਬੜਾ ਪਿਆਰਾ ਰਾਮ ਹੈ, ਉਹ ਈਸ਼ਵਰ ਹੈ, ਉਹ ਸਾਡਾ ਕਰਦਾ ਸਾਰੇ ਜਗਤ ਦਾ ਕਰਤਾ ਹੈ। ਹਾਂਜੀ।
ਆਹੇ ਰੇ ਨਰ ਗਰਭ ਕਰਤ ਬਿਨਸ ਜਾਏ ਝੂਠੀ
ਦੇਹੀ ਦਾ ਕਿਉਂ ਇਤਨਾ ਅਹੰਕਾਰ ਕਰਦੇ ਹੋ, ਕਿਉਂ ਇਤਨੀ ਜੀਵੇਸ਼ਨਾ ਤੇ ਕਿਉਂ ਇਤਨੀ ਲਾਲਸਾ ਤੇ ਕਿਉਂ ਇਤਨਾ ਅਹੰਕਾਰ? ਇਹ ਤੇ ਝੂਠੀ ਹੈ, ਇਹਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ, ਇਹਨੂੰ ਨਾ ਸੁਣਦਿਆਂ ਦੇਰ ਨਹੀਂ ਲੱਗਦੀ। ਹਾਂਜੀ,
ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ।
ਹੰਕਾਰ ਟਿਕਦਾ ਹੈ ਮੇਰੇ ਤੇ, ਜੇ ਮੇਰਾ ਹੀ ਕੁਛ ਨਹੀਂ ਤੇ ਹੰਕਾਰ ਕਿੱਥੇ ਟਿਕੇਗਾ? ਮੇਰਾ ਤਨ, ਮੇਰਾ ਧਨ, ਮੇਰੀ ਪ੍ਰਭਤਾ, ਮੇਰਾ ਪਰਿਵਾਰ, ਮੇਰੀ ਸ਼ਕਤੀ, ਮੇਰਾ ਸਵਪਨ, ਮੇਰਾ ਗਿਆਨ, ਮੇਰੀ ਸਮਝ, ਜਿਤਨਾ ਮੇਰਾ ਮੇਰਾ ਹੋਵੇਗਾ ਉਤਨਾ ਹੀ ਹੰਕਾਰ ਵੱਧ ਜਾਂਦਾ। ਸੰਤ ਹੰਕਾਰ ਨੂੰ ਮਿਟਾਉਂਦਾ ਹੈ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਮੇਰਾ ਤੇ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਹੁਣ ਹੰਕਾਰ ਕਿੱਥੇ ਬੈਠੇ? ਹੰਕਾਰ ਤੇ ਬੈਠਦਾ ਮੇਰੇ ਤੇ, ਮੇਰਾ ਹੀ ਕੁਛ ਨਹੀਂ, ਕਿੱਥੇ ਬੈਠੇਗਾ? ਮੇਰਾ ਤਨ, ਮੇਰਾ ਧਨ, ਮੇਰੀ ਪ੍ਰਭਤਾ, ਮੇਰਾ ਪਰਿਵਾਰ, ਮੇਰੀ ਕੁਲ, ਮੇਰੀ ਸੰਪਦਾ, ਮੇਰੀ ਸਮਝ, ਮੇਰਾ ਗਿਆਨ, ਮੇਰੀਆਂ ਡਿਗਰੀਆਂ, ਮੇਰੀ ਸਮਝ, ਮੇਰਾ ਮੇਰਾ ਵੱਧਦਾ ਜਾਏਗਾ, ਹੰਕਾਰ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਅਹੰਕਾਰ ਬੈਠਦਾ ਹੈ ਮੇਰੇ ਦੇ ਸਿੰਘਾਸਣ ਤੇ, ਨਿਰੰਕਾਰ ਬੈਠਦਾ ਹੈ ਤੇਰੇ ਦੇ ਸਿੰਘਾਸਣ ਤੇ, ਮੇਰੇ ਤੇ ਨਹੀਂ। ਤੂੰ ਤੂੰ ਕਰਤਾ ਤੂੰ ਵਾਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ, ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ। ਦੁਰਯੋਧਨ ਆਪਣੇ ਵਕਤ ਦਾ ਬੜਾ ਪ੍ਰਬਲ ਹੰਕਾਰੀ, 17 ਦਿਨ ਸ੍ਰੀ ਕ੍ਰਿਸ਼ਨ ਸਮਝਾਉਂਦੇ ਰਹੇ। ਹੁਣ ਕ੍ਰਿਸ਼ਨ ਜੈਸਾ ਸਮਝਾਉਣ ਵਾਲਾ ਹੋਵੇ, ਸੂਝਵਾਨ ਹੋਵੇ, ਵਕਤ ਦਾ ਅਵਤਾਰੀ ਪੁਰਸ਼ ਹੋਵੇ, ਬੜਾ ਬਾਰੀਕ ਬੀਨ ਹੋਵੇ ਤੇ ਸਮਝਾਉਣ ਦੀ ਉਸਦੇ ਕੋਲ ਕਲਾ ਵੀ ਹੋਵੇ, ਯੁਕਤੀ ਵੀ ਹੋਵੇ, ਉਗਤੀ ਵੀ ਹੋਵੇ, ਤੇ ਦੁਰਯੋਧਨ ਫਿਰ ਆਕੜ ਕੇ ਖੜਾ ਹੋ ਜਾਏ, ਇਸਦਾ ਮਤਲਬ ਬੜਾ ਹੰਕਾਰੀ ਸੀ। ਉਹਦੇ ਸਾਹਮਣੇ ਕ੍ਰਿਸ਼ਨ ਛੋਟਾ ਹੈ, ਕੁਛ ਵੀ ਨਹੀਂ ਹੈ। ਜਦ ਸ੍ਰੀ ਕ੍ਰਿਸ਼ਨ ਨੇ ਕਿਹਾ ਤੂੰ 5 ਪਿੰਡ ਦੇ ਦੇ, ਮਸਲਾ ਹੱਲ ਹੋ ਜਾਏਗਾ, ਖੂਨ ਖਰਾਬੇ ਤੋਂ ਬਚ ਜਾਵਾਂਗੇ। ਦੁਰਯੋਧਨ ਕਹਿੰਦਾ ਭਗਵਾਨ ਗੱਲ ਸੁਣੋ, ਮੈਂ 5 ਸੂਈਆਂ ਜਿਤਨੀ ਵੀ ਜਗ੍ਹਾ ਨਹੀਂ ਦੇਣੀ, ਨਹੀਂ ਦੇਣੀ। ਸਾਰੀ ਸਿਕਸ਼ਾ ਠੁਕਰਾ ਕੇ ਰੱਖ ਦਿੱਤੀ, ਕ੍ਰਿਸ਼ਨ ਦਾ ਸਾਰਾ ਸਮਝਾਇਆ ਹੋਇਆ ਇੱਕ ਪਾਸੇ ਕਰ ਦਿੱਤਾ ਤੇ ਇੱਕ ਕੋਹ ਨੂੰ ਗਾਲਬੁਨ 1.5-2 ਮੀਲ ਦਾ ਮੰਨਦੇ ਨੇ ਤੇ 2 ਕੋਹ ਦਾ 1 ਯੋਜਨ ਮੰਨਦੇ ਨੇ ਤੇ 12 ਯੋਜਨ ਲਾ ਲਈਏ, ਚਲੋ 4 ਦੇ ਹਿਸਾਬ ਨਾਲ ਵੀ ਦੇਈਏ, ਵਿਸਤਾਰ ਕਰੀਏ, 12 ਚੌਕ 48 ਤੇ ਚਲੋ 1.5 ਮੀਲ ਦਾ ਮੰਨ ਲਈਏ, ਫਿਰ 30-32 ਤੇ ਹੋ ਹੀ ਗਿਆ। ਇਤਨੀ ਲੰਬੀ ਉਸਦੀ ਸੈਨਾ ਸੀ, ਇਤਨੀ ਫੌਜ ਸੀ ਉਸਦੇ ਕੋਲ, ਜਿਹੜੀਆਂ ਟੁਕੜੀਆਂ ਲੜੀਆਂ, ਇਤਨੀਆਂ ਟੁਕੜੀਆਂ ਸਨ ਫੌਜ ਦੀ, ਇਤਨੇ ਏਰੀਏ ਵਿੱਚ ਫੈਲੀਆਂ ਹੋਈਆਂ, ਇਤਨੀ ਦੂਰ ਤੱਕ ਫੈਲੀ ਹੋਈ, 12 ਯੋਜਨ ਤੱਕ ਜਿਸਦਾ ਦਬਦਬਾ ਫੌਜ ਦਾ, ਇਤਨੀ ਸ਼ਕਤੀਸ਼ਾਲੀ ਫੌਜ, ਛਤਰਪਤੀ ਰਾਜਾ, ਇਤਨੀ ਸ਼ਕਤੀ। ਦੇਹੀ ਗਿਰਜਨ ਖਾਈ, ਦੇਹੀ ਦਾ ਅੰਤਮ ਸੰਸਕਾਰ ਵੀ ਨਹੀਂ ਹੋਇਆ, ਅੰਤਮ ਕਿਰਿਆ ਵੀ ਨਹੀਂ ਹੋਈ, ਗਿਰਜਾ ਨੇ ਖਾਧੀ। ਕਈ ਕਹਿੰਦੇ ਨੇ ਪੱਥਰ ਦੀ ਦੇਹੀ ਸੀ, ਦਰਅਸਲ ਕਈ ਦਫ਼ਾ ਅਸੀਂ ਮਿਥਿਹਾਸ ਨੂੰ ਇਤਿਹਾਸ ਦੀ ਸ਼ਕਲ ਦੇ ਦਿੰਦੇ ਹਾਂ। ਬਦਕਿਸਮਤੀ ਹੈ, ਬਹੁਤ ਕਠੋਰ ਬੰਦਾ ਹੋਵੇ, ਪੱਥਰ ਦਿਲ ਹੈ, ਅਤੇ ਬੜਾ ਮਜ਼ਬੂਤ ਸਰੀਰ ਹੋਵੇ, 10-10-15 ਨੂੰ ਇਕੱਠਾ ਹੀ ਪਛਾੜ ਕੇ ਰੱਖ ਦੇਵੇ ਅਤੇ ਕਹਿ ਦਿੰਦੇ ਆ ਸਰੀਰ ਥੋੜ੍ਹੀ ਹੈ ਅਤੇ ਪੱਥਰ ਹੈ। ਵਾਕਈ 10-15 ਸਰੀਰਾਂ ਨੂੰ ਪਛਾੜ ਕੇ ਰੱਖ ਸਕਦਾ ਸੀ, ਬੜਾ ਮਜ਼ਬੂਤ ਬੰਦਾ ਸੀ, ਬੜੀ ਮਜ਼ਬੂਤੀ ਸੀ ਉਸ ਕੋਲ, ਦਿਲ ਤੇ ਪੱਥਰ ਸੀ, ਸਰੀਰ ਵੀ ਪੱਥਰ ਵਰਗਾ ਸੀ। ਪੱਥਰ ਵਰਗਾ ਸਰੀਰ ਸੀ, ਪੱਥਰ ਸਰੀਰ ਨਹੀਂ ਸੀ। ਪੱਥਰ ਵਰਗਾ ਦਿਲ ਸੀ, ਪੱਥਰ ਦਿਲ ਨਹੀਂ ਸੀ, ਸਖ਼ਤ ਸੀ, بہت مضبوط سی، پاویں کتنا مضبوط سی، پاویں کتنا سخت سی، دیہی کے اس نے گرجا نے کھا دی. گرجا بہو وچن ہے، اللہ نے کھا دی، گرجا نے کھا دی. انتم سنسکار تک نہیں ہوئے، انتم کریا تک نہیں ہوئی. پاویں اتنا چھترپتی راجا، اتنی لمبی چوڑی اس دے کول فوج، اتنا مضبوط دل، اتنا مضبوط شریر، دیہی گرجا نے کھا دی. ہاں جی،
سرب سوئن کی لنکا ہوتی، راون سے ادکائے.
ساری بھی ساری لنکا سونے دی، بڑی وڈی ہے لنکا، محل سونے دے، دیواراں سونے دیا، محلاں دے گنبد سونے دے. اتنا سونا کٹھا کیتا، وگیان بھی بڑی انتی کر گیا سی انہاں دے نال. لنکا چند سورج جا کے تپت رسوئی، سدھی سورج دیا کرناں نال اس دے چولہے جلدے سن، رسوئی دے لکڑاں نہیں بلدیاں سن، کولے گیس نہیں، سور ارجا سورج دی گرمی نال اودی رسوئی تپدی سی. اتنا شکتیشالی اور اتنی اتھے سائنس دی انتی ہو چکی سی، اور اتنا او دھناڑ. ہاں جی،
در بند ہاتھی کن میں پئی پرائی.
درد تے اتنے ہاتھی بنے ہوئے سن، گھوڑے بنے ہوئے سن، اتنے واہن، ایسی سونے دی لنکا کتھے گیا؟ مٹی چ مٹی ہو گیا، خاک ہو گیا، راک ہو گیا. ہاں جی،
سیوں کرت تھگوری جادو اے پھل پائے.
کرشن جی دی ساری کل یاد یہ جا کے دوارکا وس گئے سن. باویں جنم تے متھرا دے چویا سی سری کرشن دا، پر کنس دا سورا جڑا جرا سندھ سی، او بڑی بدلے دی بھاونا رکھدا سی. اس تو نجات لئی انہاں نے دوارکا دا رخ کیتا، گجرات دا رخ کیتا. ساری زندگی سری کرشن نے گجرات وچ بتیت کیتی. سمندر دے کنڈے نگری وسائی جس دا نام دوارکا، اتھے ہی رشی رہندے سن، جتھے اج کل مندر سومناتھ ہے. سمندر دے کنڈے تے تپسیا کردا سی اے درباشا رشی، پر کالی طبیعت دا سی، اور تھوڑی جہاں گلتے بھی کرودی ہو جاندا سی. کرود اس دا کرم نہیں سی، کرود او دے سنسکاراں دے چ ہی صرف نہیں سی، کرود اس دا سبھا بن گیا سی، سبھا بن گیا سی. جد اس نوں کرود چڑھ رہا سی، وہ نہیں دیکھتا سی اگلا کون ہے، کون ہے. یادواں دے منڈے نے، منڈیاں نے جو کرشن جی دی کل تو سن، ایک دن مذاق سوجی منڈیاں نو، آخر مذاق سوج دی ہے. ایک منڈے نو زبرانی لباس پہنا کے، زنانہ روپ بنا کے، ایک لوہے دی باٹی نو پٹھا پیٹ تے بن کے لے گئے دربادشاہ کول. کہن لگے رشی جی، اے شرماندی اے بچی، اسی پوچھ دیں آپ کول، اس دی کک تو لڑکا ہوئے گا کہ لڑکی، دسو. اور او رشی سی، سادھنا کرن والا سی، انتر مکھی سی، جان گیا مذاق پہ کر دیں، مذاق پہ کر دیں. بس کرودھ چڑھے، اتنا کرودھ چڑھیا کہ کم وقت اس تو او پیدا ہوئے گا جس دے نال تھوڑی ساری کل دا ستیہ ناش ہوئے، تھوڑی ساری کل تباہ ہوئے. کرشن جی نو پتا چلے، اس سنت نے سراپ دے دیتا ہے. وگیان غلط ہتھاں چلا جائے تو ایٹم بم بندا ہے، ہائیڈروجن بم بندا ہے، لکھاں منک تباہ کر. نام رس سدھی بن کے، شکتی بن کے، اگر کرودی کل چلا جائے، گستاخی معاف، اتوں سراپ نکل دینا. سراپ نکل گیا. ایک سائنٹسٹ ایٹم بم بنا سکتا ہے، لکھانوں تباہ کر سکتا ہے، ایک رشی بھی اس طرح کر سکتا ہے سراپ دے کے. وہ کل بھی بڑی شکتی ہے، پر اس شکتی دا غلط استعمال ہے. غلط استعمال کر سکتا ہے سائنٹسٹ، غلط استعمال کر سکتا ہے ایک سنت. انہیں سراپ دیتا، اس کو وہ پیدا ہوئے گا جیڑا ساریاں ہی یادواں دی کل نو ناس کرے گا. جب یادواں نو خبر پہنچی، وڈے وڈیریاں نو خبر پہنچی تے سراپ سنت دا لگے گا. ہن کی کریے، سارے کرشن جی کول گئے بھی تسی وقت دے سوجوان پرش ہو، مہان سنت ہو، اوتاری پتر، تسی دسو. کہن لگے انج کرو، اس باٹی نو پتھر تے رگڑو، ختم کر دو. اور اس نو سمندر دے چھپا دو. نکا جیا جے ٹکڑا بچ گیا نا، تکھا بھی بڑا سی تے رگڑنا بڑا اوکھا سی، او اونجی سمندر دے سٹ دیتا گیا. پران ساکھی ہے جس نو نام دے بیان پے کر دین گرو گرنتھ صاحب دے وچ درج ہے. وہ ٹکڑا مچھلی کھا گئی، ایک مچھیرے نے پکڑیا مچھلی، اس نے ویچی، اس نو ویچی جڑا شکاری سی. مچھلی دے چاں اے لوہے دا ٹکڑا نکلے، انہیں اپنے تیر نال جوڑیا، اس شکاری نے باٹی نو جڑا گھسیا لوہے دی میل، روہے دے ذرے سمندر دے اچھلے پانی نال باہر آئے زمین تے، اس کو سرکنڈا بنیا. انج کہندے ایک دن سارے یادواں نے، کوئی خوشی دا دن ہونا ہے، کوئی تہوار ہونا ہے، خوب شراب پیتی جیویں عام بندیاں دی عادت ہوندی، کوئی خوشی دا دن ہے تے پیو، اور پشو بنو. خوشی دا دن تے پشو بنو حد ہو گئی، تھوڑی بہت جڑی عقل ہے اس کو بھی تھلے جاؤ. یہ بہت پرانے سمے تو چلی آ رہی ہے منک دی کمزوری ہے، خوب شراب پیتی، اتے آ کے خرمستیاں کیتیاں، جوا کھیڈن لگے، پھر لڑ پے جی شرابی لڑ پے. سرکنڈا پٹ پٹ کے ماریا ایک دوجے نو، سارے ہی ختم ہوئے، انہاں دے مکھی سارے ہی مارے گئے. شکاری نے جیدے چو باٹی دا ٹکڑا سی تیر نو لایا سی، جائے ستا پرباس وچ گوڑے اوپر پیر پسارے، چرن کمل وچ پدم ہے جل مل جم کے وانگوں تارے. پرباس نام دا تیرت ہے مندر سومناتھ، وہ ایک تیرت ہے، انہوں پرواس کہندے ہیں. سمندر دے کنڈے جنگل دے گوڑے تے پیر رکھ کے تھوڑے لیٹے نے درخت دی چھان تلے، سری کرشن نیند آ گئی، ٹھنڈی ہوا سے نیند آ گئی. چرن کمل وچ پدم ہے جل مل جم کے وانگوں تارے. پائی گرداس پر چرنا دے پدم ہے. شکاری نو انج دسا جی میں ہرن دی اکھ ہے، انہیں کھچ کے تیر ماریا، اوہی جڑو باٹی دا ٹکڑا نال لگیا سی، لگیا سینے، اسے نال کرشن دا انت ہویا. ساری یادواں دی کل ناس ہو گئی، یادواں دے سرمور سری کرشن، انہاں سارے یادواں دے نال کرشن جی دا انت ہویا. تو نام دیو اسے ساکھی نو سامنے رکھ دے پہنے، دربا ساسوں کرت ٹکوری یادو اے پھل پائے. ہاں جی،
کری جن اپنے اوپر نام دیو ہر گن گائے.
کیتی پری پورن پرماتما نے نام دیو دے اوپر نہ جیون دی لالسا تے نہ ہی ہنکار، اینا دوہاں تو چھٹکارا ہو گیا. کیونکہ دو مضمون دو وشے نام دیو نے اگے رکھے، گوبند نے کرپا کیتی ہے، پربھو نے کرپا کیتی ہے نام دیو نے، ہری دے گن گانے نے، ਤੇ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਰਮ ਜੀਵਨ ਮਿਲ ਗਿਆ, ਇਸ ਜੀਵਨ ਦੀ ਲਾਲਸਾ ਨਹੀਂ ਰਹੀ। ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਪੇ ਆਪਣਾ ਤੇ ਕੁਛ ਵੀ ਨਹੀਂ ਹੈ, ਤੋ ਹੰਕਾਰ ਵੀ ਮਿਟ ਗਿਆ। ਸਭ ਕੁਝ ਪ੍ਰਭੂ ਹੈ, ਸਭ ਕੁਝ ਪਰਮਾਤਮਾ ਹੈ, ਸਾਹਿਬ ਰਹਿਮਤ ਕਰਨ। ਇਹ ਅਵਸਥਾ ਸਾਰਿਆਂ ਦੀ ਬਣਾਉਣ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।